ਕਹਿੰਦੇ ਅਸਾਂ ਧਰਮਰਾਜ ਨੂੰ ਹੁਕਮ ਕੀਤਾ ਹੋਇਆ ਹੈ ਕਿ ਤੂੰ ਸੱਚਾ ਇਨਸਾਫ ਕਰਨਾ। ਧਰਮਰਾਜ ਕਿਸੇ ਨਾਲ ਨਾ ਰਿਆਇਤ ਕਰ ਸਕਦਾ ਹੈ, ਨਾ ਕਿਸੇ ਦੀ ਸਿਫਾਰਿਸ਼ ਉਸ ਪਾਸ ਪਾਈ ਜਾ ਸਕਦੀ, ਨਾ ਕੋਈ ਵੱਡੀ। ਸੋ ਧਰਮਰਾਜ ਨੂੰ ਜੋ ਮਹਾਰਾਜ ਜੀ ਹੁਣਾਂ ਨੇ ਹਦਾਇਤਾਂ ਕੀਤੀਆਂ ਹਨ ਕਿ ਇਸ ਕੰਮ ਦਾ ਆਹ ਫਲ ਦੇਣਾ ਇਸ ਕੰਮ ਦਾ, ਧਰਮਰਾਜ ਉਸ ਤਰੀਕੇ ਨਾਲ ਦਿੰਦਾ ਹੈ। ਪਰ ਮਜਿਸਟ੍ਰੇਟ ਰਾਜ ਉਸਦਾ ਹੈ ਨਾ, ਭਾਵੇਂ ਉਸਨੂੰ ਮਹਾਰਾਜ ਜੀ ਉਹਨਾਂ ਨੇ ਰਾਜਾ ਬਣਾਇਆ ਹੋਇਆ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿੱਖ ਦਾਰੀ। ਅਤੇ ਫਿਰ ਕੀ ਹੋਇਆ, ਬਹੁਤ ਕਮਾਲ ਦੀ ਇੱਕ ਚੀਜ਼ ਆਪਣੇ ਚਾਰ 'ਚ ਫਿਰ ਵਰਤ ਰਹੀ ਹੈ ਜੋ ਆਪਾਂ ਦੇਖਦੇ ਨਹੀਂ ਹਾਂ। ਕਹਿੰਦੇ ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਫਿਰ ਕਹਿੰਦੇ ਧਰਤੀ ਨੂੰ ਤੂੰ ਦੇਗ ਬਣਾਇਆ, ਧਰਤੀ ਨੂੰ ਦੇਗ ਬਣਾਇਆ। ਆਮ ਕਰਕੇ ਕੀ ਹੁੰਦਾ ਕਿ ਦੇਗ ਵਿੱਚ ਇੱਕ ਤਰ੍ਹਾਂ ਦਾ ਪਦਾਰਥ ਤਿਆਰ ਕੀਤਾ ਜਾ ਸਕਦਾ। ਕੋਈ ਚੀਜ਼ ਵੀ ਬਣਾਉਣੀ ਹੋਵੇ ਤਾਂ ਦੇਗ ਵਿੱਚ ਇੱਕ ਤਰ੍ਹਾਂ ਦੀ ਹੀ ਬਣਾਈ ਜਾ ਸਕਦੀ। ਅਤੇ ਮਹਾਰਾਜ ਜੀ ਕਹਿੰਦੇ ਤੂੰ ਇਸ ਤਰ੍ਹਾਂ ਦੀ ਦੇਗ ਬਣਾਈ ਹੈ ਧਰਤੀ ਕਿ ਸਾਰਾ ਕੁਛ ਹੀ ਇਸ ਦੇਗ ਵਿੱਚ ਇਕੱਠਾ ਬਣ ਰਿਹਾ। ਧਰਤੀ ਦੇਗ ਮਿਲੇ ਇੱਕ ਵੇਰ, ਇੱਕ ਵੇਰ ਵਿੱਚ ਹੀ ਸਭ ਕੁਛ ਇਕੱਠੀਆਂ, ਸਾਰੀਆਂ ਨਿਆਮਤਾਂ, ਸਾਰੀਆਂ ਵਾੜੀਆਂ ਸਭ ਇਕੱਠੀਆਂ ਪੱਕ ਰਹੀਆਂ ਹਨ, ਸਾਰੀਆਂ ਨਿਆਮਤਾਂ ਇਕੱਠੀਆਂ ਪੈਦਾ ਹੋ ਰਹੀਆਂ ਹਨ। ਇਸੇ ਦੇਗ ਵਿੱਚ ਹੀ ਫਲ ਫਰੂਟ, ਇਸੇ ਦੇਗ ਵਿੱਚ ਸਬਜ਼ੀਆਂ, ਇਸੇ ਦੇਗ ਵਿੱਚ ਮੇਵੇ ਨਟਸ, ਇਸੇ ਦੇਗ ਵਿੱਚ ਦੁੱਧ, ਇਸੇ ਦੇਗ ਵਿੱਚ ਦਾਣੇ ਗ੍ਰੇਨਸ, ਕਿੰਨਾ ਕੁਛ ਇਸੇ ਦੇਗ ਵਿੱਚ ਪੈਦਾ ਹੋ ਰਿਹਾ ਇੱਕੋ ਟਾਈਮ 'ਤੇ। ਧਰਤੀ ਦੇਗ ਇੱਕੋ ਸਮੇਂ 'ਤੇ ਇੱਕ ਇਸ ਦੇਗ ਵਿੱਚ ਅਨੇਕਾਂ ਤਰ੍ਹਾਂ ਦੀਆਂ ਨਿਆਮਤਾਂ ਤਿਆਰ ਹੋ ਰਹੀਆਂ। ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਅਤੇ ਫਿਰ ਇਸ ਦੇਗ ਵਿੱਚੋਂ ਕਿਸੇ ਨੂੰ ਕੀ ਮਿਲਣਾ ਹੈ ਅਤੇ ਕਿੰਨਾ ਕਿੰਨਾ ਮਿਲਣਾ, ਇਸ ਦੇਗ ਵਿੱਚੋਂ ਕਿਸੇ ਨੂੰ ਕੀ ਮਿਲਣਾ ਹੈ ਅਤੇ ਕਿੰਨਾ ਕਿੰਨਾ ਮਿਲਣਾ। ਉਹ ਕਹਿੰਦੇ ਕਿਸ ਤਰੀਕੇ ਨਾਲ ਮਿਲਦਾ ਹੈ, ਭਾਗ ਤੇਰਾ ਭੰਡਾਰੀ, ਤੂੰ ਜਿਸ ਤਰ੍ਹਾਂ ਉਹਦੇ ਭਾਗਾਂ ਵਿੱਚ ਤੇਰੀ ਕਲਮ ਨੇ ਲਿਖ ਦਿੱਤਾ, ਜਿਸ ਤਰ੍ਹਾਂ ਤੇਰੀ ਕਲਮ ਨੇ ਲਿਖ ਦਿੱਤਾ ਕਿ ਇਹਦੇ ਭਾਗਾਂ ਵਿੱਚ ਆਹ ਮਿਲਣਾ, ਅਤੇ ਇਸ ਦੇਗ ਵਿੱਚੋਂ ਉਹਨੂੰ ਉਹ ਕੁਛ ਮਿਲਣਾ। ਅਤੇ ਇਹ ਇੱਥੇ ਧਿਆਨ ਰੱਖਣਾ ਜੀ ਕਿ ਮਹਾਰਾਜ ਜੀ ਐਵੇਂ ਨਹੀਂ ਲਿਖ ਦਿੰਦੇ ਕਿ ਚਲੋ ਇਹਨੂੰ ਲਿਖ ਦਿਓ ਆਹ ਦੇ ਦਿਓ, ਇਹਨੂੰ ਇਸ ਤਰ੍ਹਾਂ ਲਿਖ ਦਿਓ, ਨਹੀਂ, ਉਸਦੇ ਕਰਮ ਵੇਖ ਕੇ ਲਿਖ, ਕਰਮ ਵੇਖ ਕੇ ਕਿਹੋ ਜਿਹਾ ਇਹ ਕਿੱਧਰ ਨੂੰ ਜਾ ਰਿਹਾ ਹੈ, ਕਿੱਧਰ ਨੂੰ ਜਾ ਰਿਹਾ, ਜਿੱਧਰ ਨੂੰ ਜਾ ਰਿਹਾ ਹੈ ਉੱਧਰ ਜਾਣ ਵਾਸਤੇ ਜੋ ਕਰਮ ਕਰਨੇ ਪੈਂਦੇ ਹਨ ਉਸ ਹਿਸਾਬ ਨਾਲ ਕੀ ਮਿਲਣਾ ਹੈ ਇਸ ਦੇਗ ਵਿੱਚੋਂ ਅਤੇ ਕਿੰਨਾ ਕਿੰਨਾ ਮਿਲਣਾ। ਧਰਤੀ ਅਤੇ ਭਾਗ ਜੋ ਉਹਦੇ ਭਾਗਾਂ ਵਿੱਚ ਲਿਖਿਆ ਗਿਆ ਹੈ ਉਹ ਉਸ ਤਰੀਕੇ ਨਾਲ ਉਹਨੂੰ ਓਨਾ ਓਨਾ ਮਿਲਣਾ ਹੈ ਅਤੇ ਉਹ ਚੀਜ਼ ਮਿਲਣੀ। ਜੇ ਜੋ ਦੁਨੀਆਂ ਦੇ ਰਾਜੇ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰਸ ਹਨ, ਇਹ ਐਵੇਂ ਨਹੀਂ ਬਣ ਗਏ ਆਪਣੀ ਸਿਆਣਪ ਨਾਲ ਜਾਂ ਕਿਸੇ ਕੁਦਰਤ ਦੇ ਐਵੇਂ ਕਿਸੇ ਗਲਤੀ ਨਾਲ। ਇਹ ਸਭ ਭਗਤੀਆਂ ਦਾ ਫਲ ਹੈ, ਭਗਤੀਆਂ ਦਾ ਫਲ ਹੈ, ਭਗਤੀਆਂ ਇਹਨਾਂ ਲੋਕਾਂ ਨੇ ਕੀਤੀਆਂ। ਪਰ ਇਹਨਾਂ ਦੇ ਮਨਾਂ ਵਿੱਚ ਇੱਛਾਵਾਂ ਸੀ ਇਹ ਰਾਜੇ ਬਣਦੀਆਂ, ਸੋ ਪਰਮਾਤਮਾ ਨੇ ਉਹ ਬਣਾ ਦਿੱਤਾ, ਸੋ ਇਹਨਾਂ ਦੇ ਭਾਗਾਂ ਵਿੱਚ ਇਹ ਲਿਖ ਦਿੱਤਾ। ਸੋ ਜੋ ਜੋ ਭਾਗਾਂ ਵਿੱਚ ਲਿਖਿਆ ਹੋਇਆ ਹੈ ਉਹੀ ਕੁਛ ਮਿਲਣਾ। ਅਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਹੁੰਦਾ ਹੈ जो जो अपने भागां च लिखिया है वो मिलता है तो फिर प्राणी की करता है? प्राणी करता है ना सबूर होवे फिर मांगे, तो प्राणी अपना हिस्सा लेके सबर नाल नहीं बैठता। प्राणी अपना हिस्सा लेके उस देग विच्चों ते सबर संतोख नाल अपने घर विच नहीं बैठता, ते परमेश्वर जी दा संग नहीं मानदा, सगों होर होर मंगदा है, होर होर मंगदा ना सबूर। सबूर सबर नहीं करदा, संतोख नहीं करदा। ना सबूर होवे फिर मंगे, ते फिर मंगी जांदा है मैनू आ चाहिदा है वो चाहिदा है। जो ओहदे भागां विच सी ओह तुहानूं मिल गया है, मुफ्त विच मिल गया है, मुफ्त विच। ना सबूर होवे फिर मंगे, नारद करे खुआरी। ते महाराज जी कहिंदे फिर वो खुआर हुंदा है। नारद एक ऋषि सी, बहुत तकड़ा ऋषि सी, बहुत उसकी भगती सी, बहुत करामातां वाला। पर उसका एक आश्चर्य सुभाव सी कि वह लड़ाइयाँ पा के बहुत खुश रहिंदा सी। लड़ाइयाँ इस करके नहीं सी पाउंदा कि आफ्टर ऑल वो साधु सी, उसने इन्नी भगती की सी। लड़ाइयाँ इसलिए पाउंदा सी कि एवें तुरे जांदे नूं कह देना कि वो जरा तेरा फलाना दोस्त, तेनू पता वो की कहिंदा सी कल तेरे बारे वो दूजे नूं मिलदा उहनूं कहना तेनू पता वो दूसरा की कहिंदा सी, उहने मैनूं तेरे बारे इदां कहा। वो सारे जाके एक दूसरे नाल लड़ पैंदे सन, ते नारद मजाक देखदा सी कि देखो दुनिया दा तमाशा, कि कुछ इन्हां नूं कह दिओ ते जाके लड़न लग पैंदे हन। एवें कोई हंकार दी गल कह दिओ ते जे भी आदमी सुत्ता होया है वो दिखा रहा सी दुनिया नूं कि देखो किस तरह है, मशीना वांगू है आदमी। आ क्रोध वाला बटन दबा दिओ उहदे विच तो जाके वो लड़न लग पैंदा है, उहदे विच मोह वाला बटन दबा दिओ तो वह चीज़ां इकट्ठियां करन लग पैंदा है जिन्हां नाल मोह करदा है उन्हां लई। सो बिल्कुल मशीन वांगू चल रहा है, एक बेजान है। इसलिए महाराज जी इसनों मृत दुनिया आखते हैं कि मरे लोगों की दुनिया, क्योंकि मशीना भी मरियां होंदियां। नारद करे खुआरी, कहिंदे कि वह फिर प्राणी सबर संतोख करके बैठदा नहीं, तो मिलना उन्हों अपना हिस्सा ही हुंदा है, अपने भागां विचला हिस्सा, तो होर मिलना नहीं है। इसलिए बहुत खराब हुंदा है, लड़ाइयाँ झगड़े करता है, जिस तरह नारद करवाउंदे सी। लड़ाइयाँ झगड़े इस करके हुंदे हैं, जे हर कोई प्राणी अपना हिस्सा लैके सबर संतोख विच बैठ जाए तो किसी कलेश का कोई कारण ही नहीं। सो लड़ाइयाँ झगड़े इस करके होंगे कि प्राणी अपने हिस्से लैके संतोख नहीं रखता। धरती देग मिले एक वेरा, भाग तेरा भंडारी। ना सबूर होवे फिर मांगे, नारद करे खुआरी। तो फिर कहते कि लोभ करता है प्राणी, लोभ लोभ विच आके वो नारद सब कलेश होंगे ना दुनिया विच, जिन्ने लड़ाइयाँ होंदियाँ लोभ विच आके। कोई देश अपना राज वधाउणा चाहुंदा है, कोई देश अपना धन दौलत वधाउणा चाहुंदा है, कोई खुश कोई खुश, लोभ लोभ विच। ते महाराज जी कहिंदे लोभ की करदा है? लोभ अंधेरा बंदी खाना। कहिंदे लोभ जो है ये प्राणी नूं हनेरे दी जेल विच जेल विच रखदा है, जिहड़ी हनेरी है। एक ते जेल है ते फिर उत्थे भी हनेरा, एक जेल है ते जेल दे विच भी हनेरा है, इन्नी उसकी फिर हालत कमजोर हो जाती है कि उसनु ना कुछ दिसदा है ना वो किथे जा सकदा है कुछ कर सकदा है वो दुख भोगदा है अंधेरे विच लब अंधेरा बंदी खाना अवगुण पैर लोहारी ते काम क्रोध लोभ मोह अहंकार दे जो अवगुण हन ये प्राणी दे पैरां विच बेड़ियां हन लोहे दियां बेड़ियां ते ये लोहे दियां बेड़ियां उसनु परमात्मा वाले पासे आउन नहीं दिंदी ये लोहे दियां बेड़ियां उसनु परमात्मा वाले पासे नहीं आउंदी सुमारा जी दस रहे थे कि कुदरत दे नियम कुदरत दे नियम ते फिर कहंदे कि लोभ कीता ते फिर की होया पूंजी 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 ओदी की ओदा तन की होया ओदे पास जमा हो गया जिन्हें लोभ करके ये सब कुछ कीता पूंजी मार पवे नित दग मुदगर पूंजी मार पवे नित मुदगर पाप करे कोटवारे कि ओदा तन की फिर रह जाता है कि उन्हों रोज मुगदरा की मार पैंदी यही उस पास दौलत रह जाती दस दे के धरती बनाई अपना अपना हिस्सा परमात्मा ने सारे नू वंड दिता पर जेडे सबर नहीं करते लब कर दे ते फिर उन्होंने दुख की मिलता कि उन्होंने मार पैंदी मार ये नहीं है कि मुगदरां दी कोई जिस तरह सची मिची का मुगदर कि जो अपन दुखी होंगे हाँ ये मार ही पैंदी मार ही पैंदी कई बार कि अपन दुखी हो जाते हाँ जिहड़े दुनिया वाले लोग हैं रो पैंदे हैं कि मैनू आ कम नहीं होया इस तरह वो किन्ना दुख है पूंजी मार पवे नित मुदगर पाप करे कोटवारी ते मजिस्ट्रेट कौन बनता है उदा उन्हां दा पाप जो पाप किते सी वो मजिस्ट्रेट बने उदे किते पापा ने ही उसनू सजा दित्ती पाप करे कोटवारी जो प्राणी कोल पाप हुंदे हन ਉਹੀ ਉਸ ਦਾ ਮਜਿਸਟਰੇਟ ਬਣਦੇ ਹਨ ਉਹੀ ਉਸਨੂੰ ਸਜਾਵਾਂ ਦਿੰਦੇ ਅਤੇ ਜੇ ਆਪਾਂ ਚੰਗੇ ਕਰਮ ਕਰਾਂਗੇ ਤਾਂ ਚੰਗੇ ਕਰਮ ਹੀ ਆਪਾਂ ਨੂੰ ਚੰਗੇ ਫਲ ਦਵਾਉਣਗੇ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਮਹਾਰਾਜ ਜੀ ਕਹਿੰਦੇ ਕਿ ਇਹ ਸਭ ਕੁਛ ਹੋ ਰਿਹਾ ਹੈ ਕਿਸੇ 'ਤੇ ਤੂੰ ਮਿਹਰ ਦੀ ਨਦਰ ਕਰਦਾ ਹੈ ਤਾਂ ਉਹ ਚੰਗਾ ਪ੍ਰਾਣੀ ਬਣ ਜਾਂਦਾ ਹੈ ਕਿਸੇ ਦੀ ਕਿਸੇ 'ਤੇ ਨਾਰਾਜ਼ਗੀ ਨਾਲ ਦੇਖਦਾ ਹੈ ਅਤੇ ਉਹ ਮੰਦਾ ਬਣ ਜਾਂਦਾ ਹੈ ਜੈਸੀ ਤੇਰੀ ਨਜ਼ਰ ਹੁੰਦੀ ਹੈ ਉਸ ਤਰ੍ਹਾਂ ਦਾ ਪ੍ਰਾਣੀ ਬਣ ਜਾਂਦਾ ਹੈ ਬਾਕੀ ਦਾ ਸ਼ਬਦ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਅਸੀਂ ਇੱਕ ਚੀਜ਼ ਇੱਥੇ ਆਪਾਂ ਚਾਹੁੰਦੇ ਹਾਂ ਵਿਚਾਰੀਏ ਕਿ ਮਹਾਰਾਜ ਜੀ ਹੋਰੀ ਇਸ ਸ਼ਬਦ ਵਿੱਚ ਇਹ ਦੱਸ ਰਹੇ ਹਨ ਕਿ ਸਭ ਕੁਛ ਪਰਮਾਤਮਾ ਨੇ ਰਚ ਕੇ ਫਿਰ ਦੇਗ ਚਾੜੀ ਅਤੇ ਉਸ ਦੇਗ ਵਿੱਚ ਸਭ ਨਿਆਮਤਾਂ ਇਕੱਠੀਆਂ ਤਿਆਰ ਹੋ ਰਹੀਆਂ ਅਤੇ ਉਸ ਦੇਗ ਵਿੱਚੋਂ ਕਿਸੇ ਨੂੰ ਕੀ ਮਿਲਣਾ ਹੈ ਕਿੰਨਾ ਕਿੰਨਾ ਮਿਲਣਾ ਹੈ ਉਹ ਉਸਦੇ ਕਰਮਾਂ ਦੇ ਹਿਸਾਬ ਨਾਲ ਅਤੇ ਜਿਹੜਾ ਕੋਈ ਸਬਰ ਸੰਤੋਖ ਕਰਕੇ ਬੈਠਾ ਰਹੇ ਉਹ ਸੁਖੀ ਰਹਿੰਦਾ ਹੈ ਪਰਮਾਤਮਾ ਵਾਲੇ ਪਾਸੇ ਉਹ ਆਪਣੇ ਆਪ ਹੀ ਉਸਦੀ ਜੋ ਸੁਰਤੀ ਹੈ ਉਹ ਪਰਮਾਤਮਾ ਵਾਲੇ ਪਾਸੇ ਦੀ ਹੋ ਜਾਏਗੀ ਕਿਉਂਕਿ ਜਦੋਂ ਸਬਰ ਅੰਦਰ ਆ ਜਾਏਗਾ ਸਬਰ ਆਉਣ ਦਾ ਮਤਲਬ ਹੀ ਇਹੀ ਹੈ ਕਿ ਮਨ ਸੰਤੋਖ ਵਿੱਚ ਆ ਗਿਆ ਮਨ ਦੀ ਭੱਜ ਦੌੜ ਖਤਮ ਹੋ ਗਈ ਮਨ ਦੀ ਭੱਜ ਦੌੜ ਖਤਮ ਹੋ ਗਈ ਅਤੇ ਪਰਮਾਤਮਾ ਦੇ ਦੁਆਰੇ 'ਤੇ ਆ ਗਏ ਬਸ ਪਰਮਾਤਮਾ ਦੇ ਦੁਆਰੇ 'ਤੇ ਆ ਗਏ ਅਤੇ ਫਿਰ ਕਹਿੰਦੇ ਜਿਹੜੇ ਸੰਤੋਖ ਨਹੀਂ ਕਰਦੇ ਉਹ ਲੱਭ ਕਰਦੇ ਅਤੇ ਫਿਰ ਬਹੁਤ ਖੁਆਰ ਹੁੰਦੇ ਉਹਨਾਂ ਨੂੰ ਬਹੁਤ ਕਸ਼ਟ ਤਕਲੀਫਾਂ ਆਉਂਦੀਆਂ ਅਤੇ ਫਿਰ ਕਹਿੰਦੇ ਮਹਾਰਾਜ ਜੀ ਕਹਿੰਦੇ ਰੱਬ ਨੂੰ ਕਿ ਇਹਨਾਂ ਵਿਚਾਰਿਆਂ ਦਾ ਵੀ ਇਹ ਤੁਸਾਂ ਹੀ ਕੀਤਾ ਹੈ ਕਿਸੇ ਨੂੰ ਚੰਗਾ ਬਣਾਇਆ ਹੈ ਕਿਸੇ ਨੂੰ ਮੰਦਾ ਬਣਾਇਆ ਇਸ ਨੂੰ ਸਮਝਣਾ ਜੀ। ਬਹੁਤ ਦਫ਼ਾ ਸੰਗਤ ਆਉਂਦੀ ਹੈ ਅਤੇ ਬਚਨ ਕਰਦੇ ਹਨ ਜੀ ਕਿ ਮੇਰਾ ਇਸ ਵਿੱਚ ਕੀ ਕਸੂਰ ਹੈ, ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੈਂ ਕਿਸੇ ਨੂੰ ਕਦੀ ਦੁੱਖ ਨਹੀਂ ਦਿੱਤਾ ਸੀ, ਪਰ ਮੈਨੂੰ ਮੇਰੇ ਨਾਲ ਆ ਸਭ ਕੁਛ ਕਿਉਂ ਹੋਇਆ, ਮੇਰੇ ਨਾਲ ਰੱਬ ਨੇ ਕਿਉਂ ਕੀਤਾ, ਕੀਤਾ ਰੱਬ ਨੇ। ਇਹ ਸਮਝ ਲੈਣਾ ਜੀ, ਫਿਰ ਆਪਣਾ ਇਹ ਸਵਾਲ ਹਮੇਸ਼ਾ ਲਈ ਹੱਲ ਹੋ ਜਾਏਗਾ, ਨਾਲੇ ਆਪਾਂ ਸਾਵਧਾਨ ਹੋ ਜਾਵਾਂਗੇ। ਇੱਕ ਪ੍ਰਾਣੀ ਮਾੜੇ ਕਰਮ ਕਰਦਾ ਹੈ, ਉਸਨੂੰ ਫੜ ਕੇ ਮਜਿਸਟਰੇਟ ਪਾਸ ਲੈ ਕੇ ਜਾਂਦੇ ਅਤੇ ਮਜਿਸਟਰੇਟ ਆਖਦਾ ਹੈ ਕਿ ਇਸਨੂੰ ਜੇਲ੍ਹ ਵਿੱਚ ਬੰਦ ਕਰ ਦਿਓ। ਉਸਨੂੰ ਜੇਲ੍ਹ ਵਿੱਚ ਬੰਦ ਮਜਿਸਟਰੇਟ ਨੇ ਕੀਤਾ, ਪਰ ਕਾਰਨ ਕੌਣ ਸੀ? ਕਾਰਨ ਉਹ ਖੁਦ ਸੀ, ਕਾਰਨ ਉਹ ਖੁਦ ਸੀ। ਆਪਣੇ ਕਰਮਾਂ ਦਾ ਕਰਕੇ ਜੇਲ੍ਹ ਵਿੱਚ ਹੋ ਗਿਆ, ਭਾਵੇਂ ਜੇਲ੍ਹ ਵਿੱਚ ਉਸਨੂੰ ਭੇਜਿਆ ਮਜਿਸਟਰੇਟ ਨੇ, ਕੀਤਾ ਭਾਵੇਂ ਕਰਦਾ ਭਾਵੇਂ ਪਰਮਾਤਮਾ ਹੈ, ਪਰ ਉਹ ਆਪਣੇ ਕਰਮਾਂ ਦਾ ਫਲ ਦਿੰਦਾ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਉਸਨੇ ਇਸ ਤਰ੍ਹਾਂ ਕਿਉਂ ਕੀਤਾ। ਆਪਾਂ ਪਤਾ ਨਹੀਂ ਕਿੰਨੇ ਜੀਵਨ ਬਿਤਾਏ ਹਨ, ਇੱਕਦਮ ਤਾਂ ਨਹੀਂ ਨਾ ਇਸ ਤਰ੍ਹਾਂ ਦੀ ਬੁੱਧੀ ਹੋ ਜਾਂਦੀ। ਆਪਾਂ ਹੇਠਲੀਆਂ ਘੱਟ ਬੁੱਧੀ ਵਾਲੀਆਂ ਜੂਨਾਂ 'ਚ ਹੁੰਦੇ ਇੱਥੇ ਪਹੁੰਚੇ ਹਾਂ, ਅਤੇ ਇੱਕਦਮ ਤਾਂ ਨਹੀਂ। ਜੇ ਪਸ਼ੂ ਵਿੱਚੋਂ, ਜੇ ਪਿਛਲੇ ਜਨਮ ਵਿੱਚ ਕੋਈ ਪਸ਼ੂ ਹੋਵੇ ਅਤੇ ਐਤਕੀ ਮਨੁੱਖ ਬਣ ਜਾਏ, ਅਤੇ ਉਹਦੀ ਇੱਕਦਮ ਤਾਂ ਬੁੱਧੀ ਇੰਨੀ ਤੀਖਣ ਨਹੀਂ ਹੋ ਸਕਦੀ। ਇਹ ਆਪਣੇ ਪਤਾ ਨਹੀਂ ਕਿੰਨੇ ਜਨਮ, ਅਤੇ ਉਹਨਾਂ ਜਨਮਾਂ ਵਿੱਚ ਆਪਾਂ ਪਤਾ ਨਹੀਂ ਕੀ ਕੁਛ ਕੀਤਾ ਹੋਇਆ ਹੈ। ਅੱਜ ਹੀ ਇੱਕ ਕਪਲ ਟੈਕਸਸ ਤੋਂ ਆਏ ਅਤੇ ਉਹਨਾਂ ਦਰਸ਼ਨ ਦਿੱਤੇ, ਅਤੇ ਉਹਨਾਂ ਦੱਸਿਆ ਕਿ ਉਹਨਾਂ ਦਾ 17 ਸਾਲ ਦਾ ਇੱਕ ਲੜਕਾ ਹੈ, ਅਤੇ ਉਹ ਜਦੋਂ 4 ਸਾਲ ਦਾ ਸੀ ਉਦੋਂ ਪੂਲ ਵਿੱਚ ਡੁੱਬ ਗਿਆ ਸੀ, ਅਤੇ ਉਸ ਨਾਲ ਉਸਦੀ ਕੋਈ ਹੱਥ ਪੈਰ ਨਹੀਂ ਹਿਲਾ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਅਤੇ ਉਸਦੀ ਬੁੱਧੀ ਵੀ ਡਿਵੈਲਪ ਨਹੀਂ ਹੋਈ, ਬਿਲਕੁਲ ਉੱਥੇ ਹੀ ਖਲੋ ਗਿਆ, ਅਤੇ ਵੈਜੀਟੇਬਲ ਵਾਂਗੂ ਹੈ। ਅਤੇ ਉਹਨਾਂ ਦਾ ਸਵਾਲ ਸੀ ਕਿ 12 ਸਾਲ ਹੋ ਗਏ ਇਸ ਗੱਲ ਨੂੰ, ਉਹਨਾਂ ਦਾ ਸਵਾਲ ਸੀ ਕਿ ਮਹਾਰਾਜ ਜੀ ਉਹਦੇ 'ਤੇ ਮਿਹਰ ਕਰ ਸਕਦੇ, ਉਹ ਠੀਕ ਹੋ ਸਕਦਾ, ਠੀਕ ਹੋ। ਅਤੇ ਪਹਿਲਾ ਸਵਾਲ ਸੀ ਕਿ ਉਸ ਵਿਚਾਰੇ ਨਾਲ, ਬਾਲਕ ਨਾਲ ਇਸ ਤਰ੍ਹਾਂ ਕਿਉਂ ਹੈ, ਉਹਦਾ ਕੋਈ ਕਸੂਰ ਨਹੀਂ ਸੀ, ਅਜੇ ਤਾਂ ਉਸਨੇ ਜੀਵਨ ਸ਼ੁਰੂ ਹੀ ਕੀਤਾ ਸੀ, ਕੋਈ ਪਾਪ ਨਹੀਂ ਕੀਤੇ ਸੀ। ਅਸੀਂ ਕਿਹਾ ਜੀ ਜਿਸ ਤਰ੍ਹਾਂ ਫਿਲਮ ਹੋਵੇ, ਜੇ 10 ਘੰਟਿਆਂ ਦੀ ਫਿਲਮ ਹੋਵੇ ਅਤੇ ਆਪਾਂ ਫਿਲਮ ਦੇ ਵਿਚਕਾਰ ਜੇ ਆ ਕੇ ਬੈਠ ਜਾਈਏ, ਅਤੇ ਜਿੱਥੇ ਇੱਕ ਪ੍ਰਾਣੀ ਦੂਸਰੇ ਨੂੰ ਮਾਰ ਕੁੱਟ ਰਿਹਾ ਹੋਵੇ, ਅਤੇ ਆਪਾਂ ਸਵਾਲ ਕਰੀਏ ਉਸ ਵਿਚਾਰੇ ਨੂੰ ਕਿਉਂ ਮਾਰ ਕੁੱਟ ਹੋ ਰਹੀ ਹੈ, ਉਹਦਾ ਤਾਂ ਕੋਈ ਕਸੂਰ ਹੀ ਨਹੀਂ ਸੀ, ਪਰ ਆਪਾਂ ਨੂੰ ਪਤਾ ਨਹੀਂ ਹੈ ਕਿ ਇਸ ਫਿਲਮ ਵਿੱਚ ਪਹਿਲਾਂ ਕੀ ਹੋਇਆ ਹੈ। ਉਹਨਾਂ ਕਰਮਾਂ ਉਹ ਪਿੱਛੇ ਕਾਰਨ ਸਾਰੇ ਬਣੇ ਸੀ ਜੋ ਇਸ ਮਾਰਕੁੱਟ ਦਾ ਕਾਰਨ। ਸੋ ਅਸੀਂ ਕਿਹਾ ਕਿ ਪਿਛਲੇ ਜਨਮਾਂ ਦੇ ਆਪਣੇ ਕਰਮ ਹੁੰਦੇ, ਅਤੇ ਫਿਰ ਮਹਾਰਾਜ ਜੀ ਦੱਸਦੇ ਕਿ ਇੱਕ ਲਿਮਿਟ ਰੱਖ ਦਿੰਦੇ ਕਿ ਆਪਣੇ ਕਰਮਾਂ ਨੂੰ ਜਾਂ ਤਾਂ ਆਪਾਂ ਇੰਨੇ ਸਮੇਂ ਦੇ ਵਿੱਚ, ਇੰਨੇ ਜਨਮਾਂ ਦੇ ਵਿੱਚ ਉਹਦਾ ਉਹਨਾਂ ਨੂੰ ਨਿਪਟਾ ਲਈਏ, ਨਾਮ ਜਪ ਕੇ ਬਖਸ਼ਾ ਲਈਏ, ਅਤੇ ਜੇ ਨਹੀਂ ਬਖਸ਼ਵਾਏ ਉਹਨੇ ਸਮੇਂ ਵਿੱਚ, ਤਾਂ ਫਿਰ ਉਹ ਜਦੋਂ ਸਮੇਂ ਅੰਤ ਆ ਜਾਂਦਾ ਹੈ ਅਤੇ ਉਸ ਸਮੇਂ ਵਿੱਚ ਉਹਦਾ ਫਲ ਉਸ ਪਿਛਲੇ ਕਰਮ ਦਾ ਭੁਗਤਣਾ ਪੈਂਦਾ ਹੈ, ਅਤੇ ਫਿਰ ਉਸਦਾ ਕੋਈ ਉਪਾਅ ਨਹੀਂ ਹੈ। ਅਸੀਂ ਕਿਹਾ ਕਿ ਇੱਕ ਕੰਮ ਹੋ ਸਕਦਾ ਹੈ ਜੇ ਮਹਾਰਾਜ ਜੀ ਮਿਹਰ ਕਰਨ ਅਤੇ ਉਹਦੀ ਉਮਰ ਘੱਟ ਸਕਦੀ ਹੈ। ਉਹਦੀ ਜਿੰਨੀ ਉਹਨੂੰ ਜੇ 60 ਸਾਲ ਉਮਰ ਉਸ ਸਰੀਰ ਵਿੱਚ ਰਹਿਣਾ ਸੀ ਅਤੇ ਹੁਣ ਕੀ ਪਤਾ 40 ਸਾਲ ਦੀ ਉਮਰ ਤੱਕ ਹੀ ਰਹੇ, ਇੰਨਾ ਹੋ ਸਕਦਾ ਹੈ। ਪਰ ਇਹ ਫਲ ਉਸਨੂੰ ਜ਼ਰੂਰ ਦੇਣ। ਸੋ ਜੋ ਕੋਈ ਪ੍ਰਾਣੀ ਚੰਗਾ ਹੈ ਜਾਂ ਕੋਈ ਮੰਦਾ ਹੈ, ਇਹ ਆਪੋ ਆਪਣੇ ਕਰਮਾਂ ਦਾ ਫਲ ਹੈ। ਪਰਮਾਤਮਾ ਨਹੀਂ, ਪਰਮਾਤਮਾ ਦੇ ਹੁਕਮ ਵਿੱਚ ਹੋਇਆ ਹੁਕਮ। ਜੇ ਕਿਸੇ ਨੇ ਮਾੜੇ ਕੰਮ ਕੀਤੇ ਤਾਂ ਉਹਨੇ ਹੁਕਮ ਕੀਤਾ ਕਿ ਮਾੜਾ ਆਦਮੀ, ਇਸਨੇ ਮਾੜੇ ਕੰਮ ਕਰਨੇ ਹਨ, ਮਾੜਾ ਆਦਮੀ ਹੈ। ਸੋ ਆਪਾਂ ਖੁਦ ਲਿਖਵਾਏ ਆਪਣੇ ਕਰਮ। ਕਰਦਾ ਪਰਮਾਤਮਾ ਹੈ, ਪਰ ਉਹਦੇ ਪਿੱਛੇ ਆਪਾਂ ਵੀ ਇਨਵੋਲਵ ਹਾਂ। ਆਪਾਂ ਜੱਜ ਕੋਲੋਂ ਫੈਸਲਾ, ਜੱਜ ਨੇ ਫੈਸਲਾ ਕੀ ਦੇਣਾ ਹੈ, ਉਹ ਆਪਣੇ ਕਰਮਾਂ ਵਾਲੀ। ਸੋ ਬਹੁਤ ਆਪਾਂ ਤੁਸੀਂ ਤਾਂ ਹੋਏ ਜੀ ਦੇਵਤੇ ਰੂਹਾਂ ਹੋ, ਪਰ ਹੋਰ ਕੋਈ ਵੀ ਜਿਹੜਾ ਆਪਾਂ ਨੂੰ ਮਿਲਦਾ ਹੈ, ਜੇ ਆਪਾਂ ਦੇਖੀਏ ਕਿ ਉਹ ਥੋੜ੍ਹਾ ਕੁਰਾਹੇ ਪਿਆ ਹੋਇਆ ਹੈ, ਤਾਂ ਉਸਨੂੰ ਪ੍ਰੇਰਨਾ ਹੈ, ਪ੍ਰੇਮ ਨਾਲ, ਪ੍ਰੇਮ ਨਾਲ ਉਸਨੂੰ ਬਚਾਉਣਾ ਹੈ। ਆਪਾਂ ਖੁਦ ਬਚ ਜਾਣਾ ਬਹੁਤ ਸਿਆਣਪ ਹੈ। ਆਪਾਂ ਬਚ ਗਏ, ਆਪਾਂ ਤਰ ਗਏ। ਪਰ ਇੱਕ ਬੁਲੰਦਪੁਰੀ ਜੋ ਕਿਤਾਬ ਛਪੀ ਉਹਦੇ ਵਿੱਚ ਇੱਕ ਕਵਿਤਾ, ਇੱਕ ਦਿਨ ਅਸੀਂ ਦੇਖ ਰਹੇ ਸੀ ਅਤੇ ਕਿਸੇ ਪ੍ਰੇਮੀ ਨੇ ਕਵਿਤਾ, ਉਸ ਕਵਿਤਾ ਵਿੱਚ ਇੱਕ ਲਾਈਨ ਸੀ, ਆਪਣੇ ਆਪ ਨੂੰ ਲੈ ਕੇ ਤਾਂ ਹਰ ਕੋਈ ਤਰ ਜਾਂਦਾ, ਕਿਸੇ ਹੋਰ ਨੂੰ ਤਾਰੇ ਤੇ ਤਾਂ ਜਾਣ। ਆਪਣਾ ਆਪ ਲੈ ਕੇ ਤੇ ਹਰ ਕੋਈ ਤਰ ਜਾਂਦਾ, ਕਿਸੇ ਹੋਰ ਨੂੰ ਤਾਰੇ ਤੇ ਤਾਂ ਜਾਣਾ। ਆਪਾਂ ਨੂੰ ਦੂਸਰਿਆਂ ਨੂੰ ਤਾਰਨਾ, ਆਪਣੇ ਆਪ ਤਰ ਜਾਣਾ, ਇਹ ਖੁਦਗਰਜੀ ਹੈ, ਇਹ ਰੱਬ ਦਾ ਸੁਭਾਅ ਨਹੀਂ। ਆਪਾਂ ਪਰਲੇ ਪਾਸੇ ਪਹੁੰਚ ਨਹੀਂ ਸਕਾਂਗੇ ਉਹਨਾਂ ਚਿਰ ਜਿੰਨਾ ਚਿਰ ਆਪਣਾ ਸੁਭਾਅ ਉਹਦੇ ਵਾਂਗੂ ਨਹੀਂ ਹੋ ਸਕਦਾ। ਉਹ ਮਿਲਦਾ ਹੀ ਉਦੋਂ ਹੈ ਜਦੋਂ ਆਪਾਂ ਉਹਦੇ ਵਰਗੇ ਹੋ ਜਾਈਏ। ਆਪਾਂ ਵੀ ਤਾਂ ਉਹਨਾਂ ਦੀ ਸੰਗਤ ਕਰਦੇ ਜਿਹੜੇ ਆਪਣੇ ਵਰਗੇ ਹੁੰਦੇ। ਜੋ ਸ਼ਰਾਬੀ ਲੋਕ ਹੁੰਦੇ ਉਹ ਸ਼ਰਾਬੀਆਂ ਦੀ ਸੰਗਤ ਕਰਦੇ, ਸਾਧੂ ਲੋਕ ਸਾਧੂਆਂ ਦੀ ਸੰਗਤ ਕਰਦੇ। ਜਿਸ ਤਰ੍ਹਾਂ ਇਸੇ ਤਰ੍ਹਾਂ ਰੱਬ ਵੀ ਉਹਨਾਂ ਦੀ ਸੰਗਤ ਕਰਦਾ ਜਿਹੜੇ ਉਹਦੇ ਵਰਗੇ ਹੁੰਦੇ। ਅਤੇ ਹੁਣ ਮਹਾਰਾਜ ਜੀ ਮੱਕੇ ਆਏ ਹਨ ਅਤੇ ਦੇਖਣਾ ਹੈ ਕਿ ਕੀ ਚੋਜ ਕਰਦੇ ਹਨ। ਬਹੁਤ ਕੁਛ ਆਸ਼ਚਰਜ ਵਾਪਰਨਾ ਹੈ ਮੱਕੇ ਅਤੇ ਮਦੀਨੇ। ਇੱਥੇ ਜਦੋਂ ਸ਼ਬਦ ਉਚਾਰ ਰਹੇ ਹਨ ਮਹਾਰਾਜ ਜੀ, ਅਤੇ ਸਾਰੇ ਹਾਜੀ ਜਿੰਨੇ ਆ ਰਹੇ ਹਨ ਉਹ ਵੀ ਇੱਥੇ ਆ ਕੇ ਖੜ੍ਹੇ ਹੋ ਜਾਂਦੇ ਹਨ, ਅਤੇ ਮਸੀਤ ਦੇ ਅੰਦਰ ਹੌਲੀ ਹੌਲੀ ਸਾਰੇ ਹਾਜੀਆਂ ਨੂੰ ਖਬਰ ਮਿਲਦੀ ਹੈ ਕਿ ਇੱਕ ਕੋਈ ਫਕੀਰ ਆਇਆ ਹੈ, ਅਨੋਖਾ ਫਕੀਰ ਹੈ। ਬਾਹਰ ਆ ਕੇ ਦਰਵਾਜ਼ੇ ਦੇ ਸਾਹਮਣੇ ਆ ਕੇ ਆਪਣਾ ਕਲਾਮ ਸ਼ੁਰੂ ਕਰ ਦਿੱਤਾ ਸੀ, ਅਤੇ ਸਾਰੇ ਮਹਾਰਾਜ ਜੀ ਹੋਰਾਂ ਦਾ ਕਲਾਮ ਸੁਣ ਬਾਹਰ ਆ ਜਾਂਦੇ ਹਨ। ਤਾਰਨਾ ਪੜ੍ਹਦੇ ਹਨ। ਹੁਣ ਵੇਖਾਂ ਕੀ ਚੋਜ ਰਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ। ਹੁਣ ਵੇਖਾਂ ਕੀ ਚੋਜ ਰਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ।
ਹੁਣ ਵੇਖਾਂ ਕੀ ਚੋਜ ਰਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ। ਹੁਣ ਵੇਖਾਂ ਕੀ ਚੋਜ ਰਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ।
ਹੁਣ ਵੇਖਾਂ ਕੀ ਚੋਜ ਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ। ਹੁਣ ਵੇਖਾਂ ਕੀ ਚੋਜ ਚਾਵੇ ਜੀ ਮੱਕੇ ਮੇਰਾ ਸਾਹਿਬ ਆ ਗਿਆ।
ਹੁਣ ਵੇਖ